ਵਾਹਿਗੁਰੂ ਜੀ ਗੌੜੀ ਕਬੀਰ ਜੀ ਗਰਭ ਵਾਸ ਮੈਂ ਕੁਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ। ਸੋ ਇੱਕ ਹੰਕਾਰੀ ਬ੍ਰਾਹਮਣ ਨੇ ਆ ਕੇ ਕਿਹਾ ਭਗਤ ਕਬੀਰ ਜੀ ਤਾਂ ਹੀ ਕਹਿਣ ਲੱਗੇ ਜੁਲਾਹੇ ਤੂੰ ਭਾਵੇਂ ਕਿੰਨੇ ਨਾਮ ਜਪ ਲੈ ਤੇਰੀ ਮੁਕਤੀ ਕਦੇ ਨਹੀਂ ਹੋਣੀ। ਮੁਕਤੀ ਪ੍ਰਾਪਤ ਕਰਨੇ ਨੂੰ ਇੱਕ ਬ੍ਰਾਹਮਣ ਜਾਤੀ ਸਾਰਿਆਂ ਨਾਲੋਂ ਸ੍ਰੇਸ਼ਟ ਹੈ ਸਾਰਿਆਂ ਨਾਲੋਂ ਮੁੱਖ ਹੈ। ਇਹ ਗੱਲ ਸੁਣ ਕੇ ਹੁਣ ਕਬੀਰ ਜੀ ਪ੍ਰਧਾਨ ਮੱਲ ਜੀਤ ਨਿਆਏ ਸੇ ਕਥਨ ਕਰਦੇ ਨੇ। ਪਹਿਲਾਂ ਰਹਾਉ ਦੀ ਜਿਹੜੀ ਤੁਕ ਹੈ ਇਹਦੀ ਤੋਂ ਆਪਾਂ ਨੂੰ ਅਰਥ ਸਪਸ਼ਟ ਹੋਣਾ। ਕਹੋਰੇ ਪੰਡਿਤ ਬ੍ਰਾਹਮਣ ਕਬਕੇ ਹੋਏ ਕਹਿਣ ਲੱਗੇ ਪੰਡਿਤ ਇਹ ਤੂੰ ਦੱਸ ਆਪ ਕਦੋਂ ਦੇ ਬ੍ਰਾਹਮਣ ਹੋਏ ਹੋ, ਆਪ ਕਿਧਰੇ ਦੋ ਚਾਰ ਸਾਲ ਦੇ ਬ੍ਰਾਹਮਣ ਤਾਂ ਨਹੀਂ। ਕਹਿਣ ਲੱਗੇ ਇਹਦਾ ਕੀ ਮਤਲਬ? ਕਹਿਣ ਲੱਗੇ ਇਸ ਪਰ ਮੈਂ ਤੈਨੂੰ ਇੱਕ ਸਾਖੀ ਸੁਣਾਉਣਾ। ਹਿੰਦੂ ਲੋਕ ਤੀਰਥ ਯਾਤਰਾ ਕਰਨ ਜਾਂਦੇ ਹੁੰਦੇ ਸੀ ਉਦੋਂ ਰੇਲ ਗੱਡੀਆਂ ਮੋਟਰਾਂ ਵਗੈਰਾ ਨਾ ਹੋਣ ਕਰਕੇ ਅਗਲੇ ਸਮੇਂ ਵਿੱਚ ਸਾਰੇ ਪੈਦਲ ਯਾਤਰਾ ਹੀ ਕਰਦੇ ਸਨ। ਜਿੱਥੇ ਰਾਤ ਆ ਜਾਵੇ ਉੱਥੇ ਆਰਾਮ ਕਰ ਲੈਂਦੇ ਸਨ। ਇੱਕ ਪਿੰਡ ਇਹੋ ਜਿਹਾ ਸੀ ਰਸਤੇ 'ਚ, ਉੱਥੇ ਹਿੰਦੂਆਂ ਦਾ ਕੋਈ ਘਰ ਨਹੀਂ ਸੀ, ਸਾਰੇ ਮੁਸਲਮਾਨ ਹੀ ਵੱਸਦੇ ਸੀ। ਖਾਸ ਤੌਰ 'ਤੇ ਹਿੰਦੂਆਂ ਨੂੰ ਉੱਥੇ ਜ਼ਰੂਰ ਕੁਦਰਤੀ ਆ ਤੁਰਿਆ ਜਾਂਦਿਆਂ ਰਾਤ ਪੈ ਜਾਂਦੀ ਸੀ। ਸਮੇਂ ਦੇ ਚੱਕਰ ਅਨੁਸਾਰ ਇੱਕ ਸੱਯਦ ਉਸ ਪਿੰਡ ਦਾ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ। ਉਹਦੀ ਔਰਤ ਨੂੰ ਮੁਸਲਮਾਨਾਂ ਨੇ ਇਕੱਠਿਆਂ ਹੋ ਕੇ ਗੋਮੂਤਰ ਪਿਲਾ ਕੇ ਉਹਨੂੰ ਹਿੰਦਣੀ ਬਣਾ ਕੇ ਵੱਖਰਾ ਮਕਾਨ ਦੇ ਦਿੱਤਾ ਅਤੇ ਆਖਿਆ ਤੂੰ ਆਏ ਗਏ ਸਭ ਹਿੰਦੂਆਂ ਦੀ ਸੇਵਾ ਕਰਿਆ ਕਰ। ਸੋ ਉਸ ਦਿਨ ਤੋਂ ਪਿੰਡ ਵਿੱਚ ਕੋਈ ਵੀ ਯਾਤਰੂ ਆਵੇ ਤਾਂ ਮੁਸਲਮਾਨ ਉਹਦੇ ਘਰ ਭੇਜ ਦਿਆ ਕਰਨ, ਜਾਓ ਬਈ ਉੱਧਰ ਹੈ। ਪਹਿਲਾਂ ਲੋਕ ਆਪਸ ਵਿੱਚ ਇੰਨੀ ਈਰਖਾ ਨਫ਼ਰਤ ਨਹੀਂ ਸੀ ਕਰਦੇ ਹੁੰਦੇ, ਇੱਕ ਦੂਜੇ ਨਾਲ ਪ੍ਰੇਮ ਭਾਵਨਾ ਵੀ ਹੁੰਦੀ ਸੀ। ਸੋ ਉਹਦਾ ਕੁਝ ਕੁ ਸਮਾਂ ਇਸ ਪ੍ਰਕਾਰ ਆਏ ਗਏ ਹਿੰਦੂਆਂ ਦੀ ਰੋਟੀ ਪਾਣੀ ਦੀ ਸੇਵਾ ਕਰਦਿਆਂ ਲੰਘ ਗਿਆ। ਇੱਕ ਰਾਤ ਉਹਦੇ ਘਰ ਇੱਕ ਬ੍ਰਾਹਮਣ ਬ੍ਰਾਹਮਣੀ ਆ ਕੇ ਉਤਰੇ। ਉਹ ਨਵੀਂ ਬਣੀ ਹਿੰਦਣੀ ਜਿਹੜੀ ਸੀ ਸੱਯਦ ਦੇ ਘਰ ਵਾਲੀ, ਉਹਨਾਂ ਦੀ ਬੜੀ ਸੇਵਾ ਉਹਨੇ ਕੀਤੀ। ਜਦ ਉਹ ਰੋਟੀ ਰੋਟੀ ਖਵਾ ਕੇ ਆਪ ਆ ਕੇ ਭਾਂਡੇ ਮਾਂਜਣ ਲੱਗੀ ਤਾਂ ਦੋਨੋਂ ਬ੍ਰਾਹਮਣੀਆਂ ਇਕੱਠੀਆਂ ਹੋ ਕੇ ਗੱਲਾਂ ਕਰਨ ਲੱਗ ਪਈਆਂ। ਨਵੀਂ ਸੱਯਦ ਦੀ ਜਿਹੜੀ ਘਰ ਵਾਲੀ ਸੀ ਹੁਣ ਨਵੀਂ ਬ੍ਰਾਹਮਣੀ ਬਣੀ ਸੀ, ਉਹਨੇ ਪੁੱਛਿਆ ਭੈਣ ਜੀ ਆਪ ਕਦੋਂ ਕਦੇ ਬ੍ਰਾਹਮਣ ਬਣੇ ਹੋ? ਉਹ ਜਿਹੜੀ ਬ੍ਰਾਹਮਣਾਂ ਦੇ ਘਰਾਂ ਹੀ ਵਿੱਚ ਪੈਦਾ ਹੋਈ ਸੀ ਉਹ ਕਹਿਣ ਲੱਗੀ ਕਦੋਂ ਦੇ ਬਣੇ ਹੋ? ਸੱਚ ਤਾਂ ਸ਼ੁਰੂ ਦੇ ਹੀ ਹੈ ਜਦੋਂ ਸਾਡੇ ਪਿਤਾ ਜੀ ਮਾਤਾ ਜੀ ਸਾਰੇ ਦਾਦਾ ਦਾਦੀ ਨਾਨਾ ਨਾਨੀ। ਕਹਿਣ ਲੱਗੀ ਇਹਦਾ ਕੀ ਭਾਵ? ਕਹਿੰਦੀ ਨਹੀਂ ਮੈਂ ਨਵੀਂ ਬ੍ਰਾਹਮਣੀ ਹਾਂ ਨਾ, ਮੈਂ ਪਹਿਲੇ ਸੱਯਦ ਦੇ ਘਰ ਵਿਆਹੀ ਹੋਈ ਮੁਸਲਮਾਨੀ ਸੀ। ਮੇਰੇ ਪਤੀ ਦੇ ਮਰ ਜਾਣ ਪਿੱਛੋਂ ਮੈਨੂੰ ਗੋਮੂਤਰ ਪਿਲਾ ਕੇ ਬ੍ਰਾਹਮਣੀ ਬਣਾ ਦਿੱਤਾ। ਸੋ ਜਿਸ ਨੂੰ ਸਾਲਕ ਹੋ ਗਿਆ ਇਹ ਗੱਲ ਸੁਣ ਕੇ ਉਹ ਬ੍ਰਾਹਮਣ ਅਤੇ ਬ੍ਰਾਹਮਣੀ ਆਪਣੇ ਆਪ ਨੂੰ ਤਰਕਾਰਾਂ ਦਿੰਦੇ ਚਲੇ ਗਏ। ਹੁਣ ਕਬੀਰ ਜੀ ਕਹਿੰਦੇ ਪੰਡਿਤ ਜੀ ਤੁਸੀਂ ਵੀ ਕਿਤੇ ਉਹ ਜਿਹੜੀ ਸੱਯਦਾਣੀ ਵਾਂਗੂ ਬ੍ਰਾਹਮਣ ਤਾਂ ਨਹੀਂ? ਆਪ ਕਦੋਂ ਦੇ ਬ੍ਰਾਹਮਣ ਹੋਏ ਹੋ? ਪੰਡਿਤ ਨੇ ਕਿਹਾ ਸਾਡਾ ਖਾਨਦਾਨ ਹੀ ਬ੍ਰਾਹਮਣਾਂ ਦਾ ਹੈ, ਸਾਡਾ ਪਿਤਾ ਬ੍ਰਾਹਮਣ ਹੈ, ਉਹਦੇ ਪੁੱਤਰ ਹੋਣ ਕਰਕੇ ਅਸੀਂ ਵੀ ਬ੍ਰਾਹਮਣ ਹਾਂ। ਕਬੀਰ ਜੀ ਨੇ ਕਿਹਾ ਤੁਹਾਡਾ ਪਿਤਾ ਕਿਸ ਦਾ ਪੁੱਤਰ ਹੈ? ਪੰਡਿਤ ਨੇ ਕਿਹਾ ਫਲਾਣੇ ਦਾ ਪੁੱਤਰ। ਕਬੀਰ ਜੀ ਨੇ ਕਿਹਾ ਉਹ ਕਿਹਦਾ ਪੁੱਤਰ ਹੈ? ਕਹਿੰਦੇ ਪੰਡਿਤ ਨੇ ਕਿਹਾ ਉਹ ਅਗਲੇ ਬ੍ਰਾਹਮਣ ਦਾ ਪੁੱਤਰ। ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਚੱਲਦਿਆਂ ਚੱਲਦਿਆਂ ਬ੍ਰਹਮਾ ਤੱਕ ਗਿਣਤੀ ਚਲੇ ਗਏ। ਤਾਂ ਕਬੀਰ ਜੀ ਨੇ ਕਿਹਾ ਕਿ ਬ੍ਰਹਮਾ ਜੀ ਦੀ ਉਤਪਤੀ ਵਿਸ਼ਨੂੰ ਦੀ ਨਾਭੀ ਕਮਲ 'ਚ ਹੋਈ ਹੈ ਅਤੇ ਵਿਸ਼ਨੂੰ ਜੀ ਮਹਾਂਸ਼ਤਰੀ ਨੇ, ਕਿਉਂਕਿ ਛੱਤਰੀਆਂ ਦਾ ਕਰਮ ਹੈ ਯੁੱਧ ਕਰਨਾ ਅਤੇ ਵਿਸ਼ਨੂੰ ਜੀ ਅਵਤਾਰ ਧਾਰ ਕੇ ਰਾਕਸ਼ਾਂ ਦਾ ਨਾਸ ਕਰਦੇ ਨੇ। ਇਸ ਕਰਕੇ ਵੀ ਇਹ ਪੰਡਿਤ ਜੀ ਤੁਹਾਡਾ ਬ੍ਰਾਹਮਣਪੁਣਾ ਸਿੱਧ ਨਾ ਹੋ ਸਕਿਆ, ਕਿਉਂਕਿ ਇਹ ਸ੍ਰੀ ਮੁੱਖ ਵਾਕ ਹੈ ਕਰਮ ਦੇਵਤਾ ਨਾਮ ਕਹਾਵੈ। ਆਦਮੀ ਜਿਹਾ ਜਿਹਾ ਕਰਮ ਕਰਦਾ ਹੈ ਤੈਸਾ ਹੀ ਉਹਦਾ ਨਾਮ ਪੈ ਜਾਂਦਾ। ਵਿਸ਼ਨੂੰ ਜੀ ਨੇ ਯੁੱਧ ਜੰਗ ਬਹੁਤ ਕੀਤੇ ਹਨ, ਇਸ ਕਰਕੇ ਉਹ ਛੱਤਰੀ ਹਨ। ਪੰਡਿਤ ਨੇ ਕਿਹਾ ਮਾਂ ਦੇ ਗਰਭ ਵਿੱਚੋਂ ਪੈਦਾ ਹੋਣ ਕਰਕੇ ਅਸੀਂ ਬ੍ਰਾਹਮਣਾਂ ਤਾਂ ਕਬੀਰ ਜੀ ਨੇ ਸ਼ਬਦ ਉਚਾਰਨ ਕਰਕੇ ਉਹਦੀ ਤਸੱਲੀ ਕਰਵਾਈ ਹੈ। ਗੌੜੀ ਕਬੀਰ ਜੀ ਗੌੜੀ ਰਾਜ ਕਬੀਰ ਜੀ ਇਉਂ ਫਰਮਾਉਂਦੇ ਨੇ ਗਰਭ ਵਾਸ ਮੈਂ ਕੁਲ ਨਹੀਂ ਜਾਤੀ। ਮਾਤਾ ਦੇ ਗਰਭ ਵਿੱਚ ਵਸਣ ਕਰਕੇ ਕੁਲ ਨਹੀਂ ਜਾਣੀ ਜਾਂਦੀ, ਕੁਲ ਅਤੇ ਜਾਤੀ ਦੀ ਕੋਈ ਪ੍ਰਤੀਤੀ ਨਹੀਂ ਹੁੰਦੀ। ਜਦ ਬੱਚਾ ਜਨਮਦਾ ਤਾਂ ਮਾਂ ਉਹਨੂੰ ਸੰਸਕਾਰ ਪਾਉਂਦੀ ਹੈ ਕਿ ਤੂੰ ਬ੍ਰਾਹਮਣ ਹੈ ਜਾਂ ਛੱਤਰੀ ਹੈ ਜਾਂ ਸ਼ੂਦਰ ਹੈ। ਜਿਵੇਂ ਜੰਗਲ ਨਿਵਾਸੀ ਜੋ ਤੋਤਾ ਹੈ ਉਹ ਗੰਗਾ ਰਾਮ ਅਤੇ ਮੀਆਂ ਮਿੱਠੂ ਆਦਿ ਸੰਸਕਾਰਾਂ ਤੋਂ ਰਹਿਤ ਹੁੰਦਾ, ਫਿਰ ਜਿਸ ਵੇਲੇ ਉਹ ਹਿੰਦੂ ਦੇ ਹੱਥ 'ਚ ਆ ਜਾਵੇ ਤਾਂ ਉਹਦਾ ਨਾਮ ਗੰਗਾ ਰਾਮ ਕਹਿੰਦੇ ਨੇ, ਜੇ ਮੁਸਲਮਾਨ ਦੇ ਹੱਥ ਆ ਜਾਵੇ ਤਾਂ ਉਹ ਮੀਆਂ ਮਿੱਠੂ ਕਹਿੰਦੇ ਨੇ। ਸੋ ਉਹਨਾਂ ਮਜ਼ਹਬੀਆਂ ਦੇ ਕਹੇ ਅਨੁਸਾਰ ਤੋਤਾ ਬੋਲਦਾ ਅਤੇ ਸਮਝਦਾ ਠੀਕ। ਕਹਿੰਦੇ ਨੇ ਇਸੇ ਤਰ੍ਹਾਂ ਹੀ ਮਨੁੱਖ ਦਾ ਜਿਹੜਾ ਬੱਚਾ ਹੁੰਦਾ ਉਹਦਾ ਇਹੀ ਹਾਲ ਹੁੰਦਾ। ਜੇਕਰ ਮਾਤਾ ਦੇ ਉਦਰ ਵਿੱਚ ਵਸਣ ਕਰਕੇ ਬ੍ਰਾਹਮਣ ਹੋ ਜਾਂਦਾ ਹੋਵੇ ਤਾਂ ਵਿਆਸ ਵਿਸ਼ਿਸ਼ਟ ਆਦਿਕ ਰਿਖੀ ਬ੍ਰਾਹਮਣ ਨਹੀਂ ਹੋ ਸਕਦੇ, ਕਿਉਂਕਿ ਵਿਆਸ ਜੀ ਮਸ਼ੋਦਰੀ ਦੇ ਗਰਭ ਤੋਂ ਪੈਦਾ ਹੋਏ, ਵਿਸ਼ਿਸ਼ਟ ਜੀ ਕੰਚਕਾ ਦੇ ਗਰਭ ਤੋਂ ਪੈਦਾ ਹੋਏ, ਪ੍ਰਸ ਰਿਸ਼ੀ ਜੀ ਚੰਡਾਲਰੀ ਦੇ ਗਰਭ ਤੋਂ ਪੈਦਾ ਹੋਏ, ਹਸਤਾਮਲ ਮੁਨੀ ਜੀ ਹਥਨੀ ਦੇ ਪੇਟੋਂ ਪੈਦਾ ਹੋਏ, ਗੌਤਮ ਰਿਸ਼ੀ ਜੀ ਸਹੀ ਦੇ ਗਰਭ ਤੋਂ ਪੈਦਾ ਹੋਏ, ਸਹੀ ਤੋਂ ਭਾਵ ਜਿਹੜਾ ਸਿਹਾ ਹੁੰਦਾ, ਮਾਂਡਵ ਰਿਸ਼ੀ ਜੀ ਜਿਹੜੇ ਸਨ ਉਹਨਾਂ ਨੌ ਹੀ ਤਾਂ ਮਾਂਡਵ ਰਿਸ਼ੀ ਪਿਆ, ਕਿਉਂਕਿ ਉਹ ਮੇਂਢਕ ਜਿਹੜੀ ਹੁੰਦੀ ਡੱਡ ਉਹਦੇ ਗਰਭ ਤੋਂ ਪੈਦਾ ਹੋਏ। ਹੁਣ ਮਹਾਰਾਜ ਨੇ ਪ੍ਰਬੋਧ ਚੰਦਰ ਨਾਟਕ ਧਿਆਏ ਦੂਸਰੇ ਚ ਇਹ ਸਵਈਆ ਵੀ ਉਚਾਰਿਆ। ਪ੍ਰਬੋਧ ਚੰਦਰ ਨਾਟਕ ਦੇ ਵਿੱਚ ਸਵਈਆ ਰਿਖਵ ਸਿੰਘ ਮ੍ਰਿਗੇ ਕੁਸ ਕੌਸਕ ਔ ਗਜਨੀ ਹਸਤਾ ਮਲਜੂ ਉਪਜਾਏ ਵਾਰ ਵਧੂ ਸੋ ਵਸਿਸ਼ਟ ਜਏ ਦੋਹਿਤਾ ਪੁਨ ਚੀਵਰ ਬਿਆਸ ਉਪਾਏ ਸਸ ਨਾਰ ਵਿਖੇ ਰਿਖ ਗੌਤਮ ਜੂ ਪੁਨ ਮਾਂਡਵ ਮੇਂਢਕੀ ਤੇ ਨਿਕਸਾਏ ਤਨਿਆ ਸੁਚੰਡਾਲ ਪਰਾਸਰ ਜੂ ਰਿਖ ਔਰ ਮਤੰਗ ਮਤੰਗਨ ਜਾਏ। ਇਹਨਾਂ ਸਾਰਿਆਂ ਦੇ ਵਿਸਥਾਰ ਸਹਿਤ ਹਾਲ ਪੁਰਾਣਾਂ ਵਿੱਚ ਵੀ ਲਿਖੇ ਹੋਏ ਨੇ, ਇਸ ਕਰਕੇ ਆਪ ਨਿਸ਼ਚੇ ਕਰੋ, ਕਿਉਂਕਿ 18 ਪੁਰਾਣਾਂ ਨੂੰ ਜੇ ਕੋਈ ਪੜ੍ਹੇ ਤੇ ਸਾਰੇ ਗ੍ਰੰਥ ਪੜ੍ਹੇ ਧਾਰਮਿਕ, ਉਹਨਾਂ 'ਚ ਸਾਰਾ ਕੁਝ ਲਿਖਿਆ ਹੋਇਆ। ਜਿਹਨਾਂ ਨੇ ਨਹੀਂ ਪੜ੍ਹੇ ਉਹ ਗੁੱਸਾ ਕਰ ਜਾਂਦੇ ਨੇ ਵੀ ਇਹ ਕਿਉਂ ਲਿਖਿਆ, ਆਹ ਸਾਡੇ ਬਾਰੇ ਪਤਾ ਨਹੀਂ ਜਾਣ ਕੀ ਕਹੀ ਜਾਂਦੇ ਨੇ। ਸੋ ਮਾਤਾ ਦੇ ਗਰਭ ਵਿੱਚ ਵਸਣ ਕਰਕੇ ਕੁੱਲ ਨਹੀਂ ਜਾਣੀ ਜਾਂਦੀ, ਤਾਂ ਤੇ ਨਿਸ਼ਚੇ ਕਰ ਲਓ। ਬ੍ਰਹਮ ਬਿੰਦ ਤੇ ਸਭ ਉਤਪਾਤੀ, ਕਹਿੰਦੇ ਬ੍ਰਾਹਮਣ ਸਾਰਿਆਂ ਦੀ ਉਤਪਤੀ ਆਪੋ ਆਪਣੇ ਮਾਤਾ ਪਿਤਾ ਦੇ ਬਿੰਦ ਤੋਂ ਭਾਵ ਬੀਰਜ ਤੋਂ ਹੋਈ ਹੈ। ਇਹ ਬ੍ਰਾਹਮਣ ਸਭਨਾਂ ਦੀ ਉਤਪਤੀ ਬਿੰਦ ਦਾ ਅਰਥ ਹੈ ਜਲ ਤੋਂ ਹੈ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਪਾਣੀ ਪਿਤਾ ਜਗਤ ਕਾ, ਤੇ ਸਭਨਾਂ ਦੀ ਉਤਪਤੀ ਬ੍ਰਹਮਾ ਦੇ ਬੀਰਜ ਤੋਂ ਹੈ। ਬਿੰਦ ਤੋਂ ਭਾਵ ਜਾਣਨਾ ਕਰਕੇ ਸਾਰਿਆਂ ਦੀ ਉਤਪਤੀ ਬ੍ਰਹਮ ਵਿਆਪਕ ਪਰਮਾਤਮਾ ਤੋਂ ਹੈ। ਚਾਰੇ ਵਰਨ ਆਖਿਆ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ, ਤੀਸਰੇ ਪਾਤਸ਼ਾਹ ਫਰਮਾਉਂਦੇ ਆ। ਕਹੋਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕਹਿ ਜਨਮ ਮਤ ਖੋਏ ਰਹਾਓ। ਇਹ ਪੰਡਿਤ ਜੀ ਕਹੋ ਬਈ ਦੱਸੋ ਆਪ ਕਦੋਂ ਦੇ ਬ੍ਰਾਹਮਣ ਹੋਏ ਹੋ? ਆਪਣੇ ਆਪ ਨੂੰ ਬ੍ਰਾਹਮਣ ਕਹਿ ਕਹਿ ਕੇ ਮਨੁੱਖ ਜਨਮ ਨੂੰ ਐਵੇਂ ਖਰਾਬ ਨਾ ਕਰੋ, ਵਿਅਰਥ ਨਾ ਗਵਾਓ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚਲੈ ਬਹੁਤ ਵਿਕਾਰਾ। ਇਹ ਮਹਾਰਾਜ ਤੀਸਰੇ ਪਾਤਸ਼ਾਹ ਦਾ ਬਚਨ ਹੈ। ਫਿਰ ਉਹਨੇ ਕਿਹਾ ਮੈਂ ਬ੍ਰਾਹਮਣੀ ਦਾ ਪੈਦਾ ਕੀਤਾ ਹੋਇਆ, ਬ੍ਰਾਹਮਣਾ ਤਾਂ ਕਬੀਰ ਜੀ ਕਹਿੰਦੇ ਨੇ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਇਹ ਪੰਡਿਤ ਜੇ ਤੂੰ ਬ੍ਰਾਹਮਣੀ ਦਾ ਪੈਦਾ ਕੀਤਾ ਹੋਇਆ ਹੋਣ ਕਰਕੇ ਬ੍ਰਾਹਮਣ ਹੈ, ਤਾਂ ਤੂੰ ਹੋਰ ਰਸਤੇ ਕਿਉਂ ਨਹੀਂ ਆਇਆ? ਜਿਸ ਰਸਤੇ ਬ੍ਰਹਮਾ ਆਇਆ ਸੀ ਨਾਭ ਕੌਲ ਵਿੱਚੋਂ, ਉਸੇ ਰਸਤੇ ਤੈਨੂੰ ਆਉਣਾ ਚਾਹੀਦਾ ਸੀ, ਪਰ ਰਸਤੇ ਨੀਚ ਜਾਤੀਆਂ ਵਾਲੇ ਸ਼ੂਦਰ ਵੈਸ ਚਮਿਆਰ ਆਦਿਕ ਜੰਮੇ ਨੇ, ਤੂੰ ਵੀ ਉਸੇ ਪਵਿੱਤਰ ਰਸਤੇ ਥਾਈਓ ਹੀ ਪੈਦਾ ਹੋਇਆ ਜਿਵੇਂ ਆਮ ਲੋਕ ਪੈਦਾ ਹੁੰਦੇ ਨੇ। ਇਸ ਕਰਕੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਤੇਰੇ ਵਿੱਚ ਕੀ ਬ੍ਰਾਹਮਣ ਪੁਣਾ ਤੇ ਸਾਡੇ ਵਿੱਚ ਕੀ ਸ਼ੂਦਰ ਪੁਣਾ, ਦੋਨੋਂ ਅਸੀਂ ਇੱਕ ਬਰਾਬਰ ਹਾਂ। ਫਿਰ ਵੀ ਬ੍ਰਾਹਮਣ ਦੇ ਹੱਠ ਨੂੰ ਵੇਖ ਕੇ ਕਬੀਰ ਜੀ ਨੇ ਕਮਾਲੇ ਨੂੰ ਕਿਹਾ, ਲਿਆ ਸ਼ੁਰਾ ਸਰੀਰ ਵਿੱਚ ਮਾਰ ਕੇ ਵੇਖੀਏ। ਕਹਿੰਦੇ ਪੰਡਿਤ ਜੀ ਸਾਡੇ ਵਿੱਚ ਕੀ ਲਹੂ ਹੈ ਤੇ ਤੁਹਾਡੇ ਵਿੱਚ ਕੀ ਦੁੱਧ ਆ? ਜਿਹਾ ਲਹੂ ਤੇਰੇ ਵਿੱਚ ਹੈ ਉਹ ਮੇਰੇ ਵਿੱਚ ਹੈ। ਸੋ ਇਹ ਸੁਣ ਕੇ ਪੰਡਿਤ ਨੇ ਕਿਹਾ ਤੁਹਾਡੇ ਮਤ ਵਿੱਚ ਬ੍ਰਾਹਮਣ ਕੋਈ ਨਹੀਂ? ਉੱਤਰ ਦਿੰਦੇ ਨੇ ਕਬੀਰ ਜੀ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਕਬੀਰ ਜੀ ਕਹਿੰਦੇ ਜਿਹੜਾ ਇਨਸਾਨ ਬ੍ਰਹਮ ਦੀ ਵਿਚਾਰ ਕਰਦਾ ਨਾ, ਰੱਬ ਦੀ ਰਾਮ ਰਾਮ ਕਰਦਾ, ਰਾਮ ਨੂੰ ਹਿਰਦੇ ਚ ਵਸਾਉਂਦਾ, ਸਾਰਿਆਂ ਚ ਰਾਮ ਨੂੰ ਦੇਖਦਾ, ਸਾਡੇ ਮਤ ਵਿੱਚ ਉਹ ਪੁਰਸ਼ ਹੀ ਬ੍ਰਾਹਮਣ ਕਿਹਾ ਜਾਂਦਾ। ਕੱਪੜਿਆਂ ਨਾਲ ਬ੍ਰਾਹਮਣ ਨਹੀਂ ਬਣਦਾ ਕੋਈ, ਇਸ ਕਰਕੇ ਹੰਕਾਰ ਨਾ ਕਰ। 325 ਅੰਗ ਤੇ ਫਰਮਾਉਂਦੇ ਨੇ ਗੌੜੀ ਕਬੀਰ ਜੀ, ਪਰਮੇਸ਼ਰ ਭਗਤੀ ਬਿਨਾਂ ਕਿਸੇ ਨੂੰ ਸੁੱਖ ਨਹੀਂ ਹੁੰਦਾ, ਕਬੀਰ ਜੀ ਫਰਮਾਨ ਕਰਦੇ ਨੇ। ਅੰਧਕਾਰ ਸੁਖ ਕਭੈ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਜਿਵੇਂ ਪ੍ਰਤੱਖ ਹਨੇਰੇ ਵਿੱਚ ਸੁਖ ਪੂਰਵਕ ਕੋਈ ਸੌਂਦਾ ਨਹੀਂ, ਚਾਹੇ ਰਾਜਾ ਚਾਹੇ ਕੰਗਾਲ ਹੈ, ਦੋਨੋਂ ਹਨੇਰੇ ਨਾਲ ਮਿਲ ਕੇ ਰੋਂਦੇ ਨੇ। ਇਸ ਪ੍ਰਕਾਰ ਈਸ਼ਵਰ ਭਗਤੀ ਤੋਂ ਰਹਿਤ ਹੋਣੇ ਕਰਕੇ, ਭਗਤੀ ਤੋਂ ਰਹਿਤ ਹੋਣੇ ਰੂਪ ਅੰਧਕਾਰ ਵਿੱਚ, ਜਾਂ ਕਹਿ ਲਓ ਅਗਿਆਨ ਰੂਪ ਹਨੇਰੇ ਵਿੱਚ ਸੁੱਖ ਸਹਿਤ ਕਦੇ ਸੌਂਦਾ ਨਹੀਂ ਕੋਈ ਵੀ, ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ। ਰਾਜਾ ਰੰਕ ਪੰਡਿਤ ਅਪੰਡਿਤ, ਬ੍ਰਾਹਮਣ ਸ਼ੂਦਰ ਸਾਧੂ ਗ੍ਰਹਿਸਥੀ, ਪੜ੍ਹਿਆ ਅਨਪੜ੍ਹਿਆ, ਇਹ ਦੋਨੋਂ ਅਗਿਆਨ ਰੂਪ ਹਨੇਰੇ ਨਾਲ ਮਿਲ ਕੇ ਰੋਂਦੇ ਹੀ ਰੋਂਦੇ ਨੇ। ਜੋ ਪੈ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ ਰਹਾਓ। ਕਹਿੰਦੇ ਜੇਕਰ ਤੂੰ ਕਹਿੰਦੇ ਨਾ ਜੇਵਾ ਨਾਲ ਰਾਮ ਨਾਮ ਨਹੀਂ ਜਪੇਂਗਾ ਤਾਂ ਜੰਮਦਿਆਂ ਮਰਦਿਆਂ ਤੇ ਮੱਧ ਕਾਲ ਵਿੱਚ ਰੋਂਦਾ ਹੀ ਰਹੇਗਾ। ਨਿਰੇ ਕੱਪੜੇ ਪਾਉਣ ਨਾਲ ਬ੍ਰਾਹਮਣ ਦੇ ਘਰ ਪੈਦਾ ਹੋਣ ਨਾਲ ਬ੍ਰਾਹਮਣ ਨਹੀਂ ਹੁੰਦਾ। ਬ੍ਰਾਹਮਣ ਵਾਲੇ ਕਰਮ ਕਰ ਜਿਹੜੇ ਕਹੇ ਨੇ ਬ੍ਰਾਹਮਣ ਲਈ ਵਿਸ਼ੇਸ਼। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਬ੍ਰਾਹਮਣ ਦੇ ਜਿਹੜੇ ਕਰਮ ਦੱਸੇ ਨੇ, ਵੈਸ਼ਨੂੰ ਦੇ ਦੱਸੇ ਨੇ, ਸਾਰਿਆਂ ਦੇ ਕਰਮ ਉਹ ਧਿਆਨ ਦੇਣਾ ਚਾਹੀਦਾ। ਇਸ ਕਰਕੇ ਬ੍ਰਾਹਮਣ ਉਹ ਹੈ, ਮਹਾਰਾਜ ਨੇ ਬਚਨ ਕੀਤਾ, ਬ੍ਰਹਮ ਬਿੰਦ ਹੈ ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵਲਾਏ। ਕਹਿੰਦੇ ਇੱਕ ਸ਼ਬਦ ਵਿੱਚ ਜਿਹੜਾ ਲਿਵਲਾਵੇ ਪਰਮਾਤਮਾ ਦੇ ਨਾਮ ਵਿੱਚ, ਨਾਮ ਜਪੇ ਸੋਈ ਬ੍ਰਾਹਮਣ ਹੈ। ਬੇਨਤੀ ਕੀਤੀ ਤੁਹਾਡੇ ਕਹੇ ਅਨੁਸਾਰ ਜੇ ਨਾਮ ਵਿੱਚ ਲੱਗ ਜਾਈਏ ਤੇ ਆਪਣੀ ਕਿਰਤ ਵਿਰਤ ਨਾ ਕਰੀਏ ਤਾਂ ਧਨ ਪ੍ਰਾਪਤ ਨਹੀਂ ਹੋ ਸਕਦਾ, ਜਿਸ ਧਨ ਤੋਂ ਬਿਨਾਂ ਗੁਜ਼ਾਰਾ ਹੋਣਾ ਮੁਸ਼ਕਲ ਹੈ। ਤਾਂ ਕਬੀਰ ਜੀ ਨੇ ਕਿਹਾ, ਜਸ ਦੇਖੀ ਹੈ ਤਰ ਵਰ ਕੀ ਛਾਇਆ, ਪ੍ਰਾਣ ਗਏ ਕਹੋ ਕਾ ਕੀ ਮਾਇਆ। ਜਿਸ ਤਰ੍ਹਾਂ ਦਰਖਤ ਦੀ ਛਾਂ ਵੇਖਣ ਵਿੱਚ ਆਉਂਦੀ ਹੈ, ਇੱਕ ਥਾਂ ਟਿਕਦੀ ਨਹੀਂ, ਜਿਉਂ ਟਿਕਿਆ ਨਾ ਬਿਰਖੀ ਛਾਓ, ਐਸੇ ਇਹ ਧਨ ਇੱਕ ਦੇ ਪਾਸ ਹਮੇਸ਼ਾ ਨਹੀਂ ਰਹਿੰਦਾ। ਇਸ ਕਰਕੇ ਇਹਦੇ ਵੱਲ ਧਿਆਨ ਨਾ ਕਰ, ਜਦ ਸਵਾਸ ਨਿਕਲ ਗਏ ਤਾਂ ਕਹੋ ਖਾਂ ਫਿਰ ਮਾਇਆ ਕਿਹਦੀ ਹੋਵੇਗੀ, ਇਹ ਮਾਇਆ ਫਿਰ ਤੇਰੀ ਨਹੀਂ ਹੋਵੇਗੀ। ਜਸ ਜੰਤੀ ਮੈਂ ਜੀਓ ਸਮਾਨਾ, ਮੂਏ ਮਰਮ ਕੋ ਕਾ ਕਰ ਜਾਨਾ। ਜਿਸ ਤਰ੍ਹਾਂ ਜੰਤੀ ਹੁੰਦਾ ਵਾਜੇ, ਤੋ ਵਾਜੇ ਵਿੱਚ ਜੀਓ ਹੁੰਦਾ ਸ਼ਬਦ ਸਮਾਰਿਆ, ਜਿਸ ਵੇਲੇ ਉਹ ਵਾਜਾ ਮਰਦਾ ਭਾਵ ਹੈ ਟੁੱਟ ਜਾਂਦਾ ਤੇ ਤਾਰਾਂ ਦਾ ਵਿਯੋਗ ਹੁੰਦਾ, ਕਹਿੰਦੇ ਤਦੋਂ ਉਹਦੇ ਮਰਮ ਭੇਦ ਨੂੰ ਕੋਈ ਕੀ ਕਰਕੇ ਜਾਣਦਾ ਕਿ ਸ਼ਬਦ ਕਿੱਥੇ ਸਮਾ ਗਿਆ। ਇਸ ਕਰਕੇ ਇਹ ਗੱਲ ਨੂੰ ਵੀ ਕੋਈ ਜਾਣਦਾ ਨਹੀਂ। ਕਾਂਸੀ ਤੇ ਧੁਨ ਉਪਜੈ ਧੁਨ ਕਾਸੀ ਜਾਈ, ਕਾਂਸੀ ਫੂਟੀ ਪਣਤਾ ਧੁਨ ਕਹਾਂ ਸਮਾਈ। ਇਸ ਪ੍ਰਕਾਰ ਜਿਹੜਾ ਜੰਤੀ ਤੋਂ ਭਾਵ ਸਰੀਰ ਵਿੱਚ ਜੀਵ ਆਤਮਾ ਸਮਾ ਰਿਹਾ, ਜਿਸ ਵੇਲੇ ਸਰੀਰ ਮਰਦਾ ਭਾਵ ਪ੍ਰਾਣਾਂ ਦਾ ਵਿਯੋਗ ਹੁੰਦਾ, ਤਦੋਂ ਉਸਦੇ ਭੇਦ ਨੂੰ ਕੋਈ ਕੀ ਕਰਕੇ ਜਾਣ ਸਕਦਾ ਕਿ ਕਰਮਾਂ ਅਨੁਸਾਰ ਜੀਵ ਕਿਸ ਜੂਨ ਚਲਿਆ ਗਿਆ। ਨਾਨਕੇਵ ਨਾ ਜਾਪੇ ਕਿੱਥੇ ਜਾਏ ਸਮਾਏ, ਮੋਹ ਬੈਰਾਗ ਭਇਓ ਇਹੋ ਜੀਓ ਆਏ ਕਹਾਂ ਗਇਓ। ਇਹ ਗੱਲ ਸੁਣ ਕੇ ਕਿਸੇ ਨੇ ਕਿਹਾ, ਮੈਂ ਤਾਂ ਮਰਨਾ ਹੀ ਨਹੀਂ। ਤਾਂ ਕਬੀਰ ਜੀ ਨੇ ਕਿਹਾ, ਜੈਸੇ ਨਿਯਮ ਹੈ ਹੰਸਾ ਸਰਵਰ ਕਾਲ ਸਰੀਰ, ਹੰਸਾ ਦਾ ਮਾਨ ਸਰੂਰ ਉੱਪਰ ਰਹਿਣਾ ਜ਼ਰੂਰੀ ਹੈ, ਤਾਂ ਐਸੇ ਸਰੀਰਾਂ ਉੱਪਰ ਹਰ ਵੇਲੇ ਕਾਲ ਖੜਾ ਰਹਿੰਦਾ, ਤੈਨੂੰ ਉਹ ਭਲਾ ਕਿਵੇਂ ਛੱਡੇਗਾ। ਸੋ ਕਾਲ ਲਿਓ ਅਸ ਗਾਜਤ ਹੈ ਛਾਜਤ ਹੈ ਜਹ ਤੇ ਨਸ ਆਈਏ। ਸਰੀਰ ਉੱਪਰ ਕਾਲ ਨੂੰ ਕਦੋਂ ਆਇਆ ਸਮਝੀਏ, ਕਹਿੰਦੇ ਜਿਸ ਵੇਲੇ ਸਿਰ ਦੇ ਉੱਪਰ ਹੰਸਾ ਹੁੰਦਾ ਚਿੱਟੇ ਵਾਲ ਆ ਜਾਣ, ਤਦ ਸਮਝੋ ਕਿ ਮੇਰੇ ਸਰੀਰ ਉੱਤੇ ਹੁਣ ਕਾਲ ਆ ਗਿਆ ਹੈ। ਫਿਰ ਜੀ ਕਾਲ ਤੋਂ ਬਚਣ ਵਾਸਤੇ ਸਾਨੂੰ ਕੀ ਕਰਤੱਵ ਕਰਨਾ ਯੋਗ ਹੈ। ਜਿਸ ਤਰ੍ਹਾਂ ਹੰਸ ਦੁੱਧ ਤੇ ਪਾਣੀ ਨੂੰ ਵੱਖੋ ਵੱਖਰਾ ਕਰਕੇ ਪਾਣੀ ਤਿਆਗ ਕੇ ਦੁੱਧ ਨੂੰ ਗ੍ਰਹਿਣ ਕਰਦੇ ਹਨ, ਇਸੇ ਤਰ੍ਹਾਂ ਹੰਸ ਵਾਂਗੂ ਜੋ ਤੱਤਵੇ ਤਾਂ ਮਹਾਤਮਾ ਨੇ, ਜਿਨ੍ਹਾਂ ਨੇ ਆਤਮਾ ਅਨਾਤਮਾ ਦਾ ਵਿਚਾਰ ਕਰਕੇ ਅਨਾਤਮ ਵਰਗ ਸੰਸਾਰ ਨੂੰ ਤਿਆਗ ਕੇ ਆਤਮਾ ਨੂੰ ਗ੍ਰਹਿਣ ਕੀਤਾ, ਸੋ ਉਹਨਾਂ ਮਹਾਤਮਾ ਦੇ ਸਤਸੰਗ ਰੂਪ ਸਰੋਵਰ ਵਿੱਚ ਆਪਣੇ ਸਰੀਰ ਦਾ ਜਿਹੜਾ ਕਾਲ ਤੋਂ ਭਾਵ ਸਮਾਂ ਬਤੀਤ ਕਰ। ਬ੍ਰਹਮ ਗਿਆਨੀ ਦਾ ਜੀਵ ਆਤਮਾ ਕਿਸ ਥਾਂ ਤੇ ਗਮਨ ਕਰਦਾ ਕਹਿਣ ਲੱਗੇ, ਉਹ ਉੱਤਰ ਦਿੰਦਿਆਂ ਕਹਿੰਦੇ, ਬ੍ਰਹਮ ਗਿਆਨੀਆਂ ਦਾ ਜਿਹੜਾ ਹੁੰਦਾ ਨਾ ਜੀਵ ਆਤਮਾ, ਹੰਸਾ ਤੋਂ ਭਾਵ ਜੀਵ ਆਤਮਾ ਲੈਣਾ, ਇੱਥੇ ਬ੍ਰਹਮ ਰੂਪ ਸਰੋਵਰ ਵਿੱਚ ਸਮਾਉਂਦਾ, ਬਾਕੀਆਂ ਦੀਆਂ ਸਰੀਰਾਂ ਨੂੰ ਕਾਲ ਖਾਂਦਾ, ਬਾਕੀ ਦੀਆਂ ਸਰੀਰਾਂ ਦਾ ਕਾਲ ਹੈ। ਯਥਾ ਜਿਵੇਂ ਕਹਿੰਦੇ, ਪਿੰਡ ਮੂਹੈ ਜੀਓ ਕਿਹ ਕਰ ਜਾਤਾ, ਸ਼ਬਦ ਅਤੀਤ ਅਨਾਹ ਦਰਾਤਾ। ਰਾਮ ਰਸਾਇਣ ਪੀਓ ਰੇ ਕਬੀਰ, ਕਬੀਰ ਜੀ ਕਹਿੰਦੇ ਸਮੂਹ ਰਸਾਂ ਦਾ ਆਇਨ ਘਰ ਜੋ ਰਾਮ ਹੈ ਨਾ, ਉਹਦੇ ਨਾਮ ਅੰਮ੍ਰਿਤ ਨੂੰ ਪੀਣਾ ਕਰ। ਗੌੜੀ ਕਬੀਰ ਜੀ, ਸੰਸਾਰੀ ਜੀਵ ਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਹੈ ਕਿ ਅਸ਼ੁਭ ਗੁਣਾਂ ਰੂਪ ਫਲ ਦੀ ਪ੍ਰਾਪਤੀ ਹੈ? ਉੱਤਰ ਦਿੰਦਿਆਂ ਫਰਮਾਉਂਦੇ ਨੇ, ਜੋਤ ਕੀ ਜਾਤ, ਜਾਤ ਕੀ ਜੋਤੀ, ਇਤ ਲਾਗੇ ਕੰਚੂਆ ਫਲ ਮੋਤੀ। ਜੋਤੀ ਤੋਂ ਭਾਵ ਹੈ ਪਰਮਾਤਮਾ, ਪਰਮਾਤਮਾ ਨੇ ਜੋ ਕੀ ਤੋਂ ਭਾਵ ਕੀਤੀ ਹੈ, ਜਾਤ ਹੁੰਦੀ ਸ੍ਰਿਸ਼ਟੀ, ਤੇ ਇਸ ਸ੍ਰਿਸ਼ਟੀ ਦੀ ਜਿਹੜੀ ਜੋਤ ਹੈ ਭਾਵ ਬੁੱਧੀ ਨੂੰ, ਕਿਸੇ ਨੂੰ ਕੱਚ ਫਲ ਲੱਗੇ ਨੇ, ਕਿਸੇ ਨੂੰ ਮੋਤੀ ਫਲ ਲੱਗ ਰਹੇ ਨੇ, ਭਾਵ ਆਪੋ ਆਪਣੇ ਕਰਮਾਂ ਅਨੁਸਾਰ ਕਿਸੇ ਨੂੰ ਅਸ਼ੁਭ ਗੁਣਾਂ ਦੀ ਪ੍ਰਾਪਤੀ ਹੈ ਤੇ ਕਿਸੇ ਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਹੈ। ਘੁਮਾਰ ਹੈ ਏਕ ਜੋ ਮਾਟੀ ਗੁੰਦੀ, ਬਹੁ ਵਿਧ ਬਾਣੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਇਹ ਅਸੂਲ ਹੈ। ਹੁਣ ਉਪਰੋਕਤ ਅੱਖਰਾਂ ਦੇ ਵਿੱਚ ਜਗਿਆਸੂ ਪ੍ਰਸ਼ਨ ਕਰਦਾ ਹੈ ਕਿ ਜੋਤੀ ਪਰਮਾਤਮਾ ਨੇ ਜੋ ਕੀਤੀਆਂ ਹਨ ਜਾਤਾਂ, ਉਸ ਜੋਤੀ ਦੀ ਕੀ ਜਾਤ ਪਾਤ ਹੈ? ਉੱਤਰ ਦਿੰਦਿਆਂ ਕਹਿੰਦੇ, ਜੋਤੀ ਪਰਮਾਤਮਾ ਨੇ ਜੋ ਜੀਆਂ ਦੀਆਂ ਜਾਤਾਂ ਕੀਤੀਆਂ ਨੇ, ਉਸ ਜੋਤੀ ਦੀ ਕੀ ਜਾਤ ਪਾਤ ਕਹੀਏ? ਕਿਉਂਕਿ ਉਹ ਜਾਤ ਪਾਤ ਤੋਂ ਰਹਿਤ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ। ਹੁਣ ਜਿਹੜੇ ਇਨਸਾਨ ਉਹਨਾਂ ਜਾਤਾਂ ਵਿੱਚ ਲੱਗੇ ਨੇ ਉਹਨਾਂ ਨੂੰ ਕੱਚ ਵਾਂਗੂ ਨਿਕੰਮੇ ਪਦਾਰਥ ਮੋਤੀਆਂ ਵਾਂਗੂ ਚੰਗੇ ਮਲੂਮ ਹੁੰਦੇ ਨੇ ਅਤੇ ਜਿਹੜੇ ਮਨੁੱਖ ਤਿੱਤ ਲਾਗੇ ਤੇ ਇਸ ਪਰਮਾਤਮਾ ਵਿੱਚ ਲੱਗੇ ਨੇ ਉਹਨਾਂ ਨੂੰ ਮੋਤੀ ਹੀਰੇ ਮੂੰਗੇ ਜਵਾਹਰ ਰਤਨ ਆਦਿਕ ਪਦਾਰਥ ਕੱਚ ਵਾਂਗੂ ਝੂਠੇ ਪ੍ਰਤੀਤ ਹੁੰਦੇ ਨੇ। ਜੋਤੀ ਦਾ ਜਾਤੀ ਨਾਲ ਕੀ ਸੰਬੰਧ ਹੈ ਪ੍ਰਸ਼ਨ ਕੀਤਾ ਅਤੇ ਜਾਤੀ ਜਿਹੜੀ ਸ੍ਰਿਸ਼ਟੀ ਦਾ ਜੋਤੀ ਪਰਮਾਤਮਾ ਨਾਲ ਕੀ ਸੰਬੰਧ ਹੈ। ਉੱਤਰ ਦਿੰਦਿਆਂ ਕਹਿੰਦੇ ਨੇ ਜੋਤੀ ਪਰਮਾਤਮਾ ਦਾ ਜਾਤੀ ਹੁੰਦਾ ਸ੍ਰਿਸ਼ਟੀ ਵਿੱਚ ਜੋ ਹੈ ਅੱਧ ਸਥਿਰਤਾ ਸੰਬੰਧ ਹੈ ਅਤੇ ਜਾਤੀ ਜਿਹੜੀ ਹੁੰਦੀ ਭਾਵ ਸ੍ਰਿਸ਼ਟੀ ਸ੍ਰਿਸ਼ਟੀ ਦਾ ਜੋਤੀ ਪਰਮਾਤਮਾ ਵਿੱਚ ਅਧਿਸ਼ਟਾਨਤਾ ਦਾ ਸੰਬੰਧ ਹੈ। ਪਰਮਾਤਮਾ ਅਧਿਸ਼ਟਾਨ ਹੈ ਆਸਰਾ ਰੂਪ ਹੈ। ਜਿਹੜੀ ਸ੍ਰਿਸ਼ਟੀ ਹੈ ਇਹ ਅਧਿਸ਼ਠੇਤਾ ਹੈ ਲੇਕਿਨ ਪਰਮਾਤਮਾ ਵਿੱਚ ਜਿਹੜੀ ਅਧਿਸ਼ਟਾਨਤਾ ਹੈ ਇਹ ਸ੍ਰਿਸ਼ਟੀ ਦੀ ਕੀਤੀ ਹੋਈ ਹੈ। ਜਿਸ ਤਰ੍ਹਾਂ ਪਿਤਾ ਵਿੱਚ ਜਨਕਤਾ ਪੁੱਤਰ ਦੀ ਕੀਤੀ ਹੋਈ ਹੈ, ਪੁੱਤਰ ਨਾ ਹੋਵੇ ਤਾਂ ਪਿਤਾ ਕੌਣ ਕਹੇ ਅਤੇ ਪੁੱਤਰ ਵਿੱਚ ਕਿਹੜੀ ਜਨਤਾ ਹੈ ਇਹ ਬਾਪ ਦੀ ਕੀਤੀ ਹੋਈ ਹੈ, ਜੇ ਬਾਪ ਨਾ ਹੋਵੇ ਤਾਂ ਪੁੱਤਰ ਕਿਸ ਤਰ੍ਹਾਂ ਹੋ ਸਕਦਾ। ਸੋ ਇਸੇ ਪ੍ਰਕਾਰ ਜੇ ਸ੍ਰਿਸ਼ਟੀ ਨਾ ਹੋਵੇ ਤਾਂ ਪਰਮੇਸ਼ਰ ਨੂੰ ਅਧਿਸ਼ਟਾਨ ਕੌਣ ਆਖੇ, ਜੇ ਪਰਮੇਸ਼ਰ ਨਾ ਹੋਵੇ ਤਾਂ ਅਧਿਸ਼ਟੇਤਾ ਰੂਪ ਪ੍ਰਪੰਚ ਕਿਸ ਪ੍ਰਕਾਰ ਹੋਵੇ। ਸੋ ਸੌਖਾ ਜਿਹਾ ਕਹਿਣ ਤੋਂ ਭਾਵ ਅਰਥ ਇਹ ਹੈ ਕਿ ਜੋਤੀ ਦਾ ਜੋ ਜਾਤੀ ਤੋਂ ਭਾਵ ਸ੍ਰਿਸ਼ਟੀ ਵਿੱਚ ਅਧਿਸ਼ਟਾਨਤਾ ਸੰਬੰਧ ਹੈ ਅਤੇ ਜਾਤੀ ਦਾ ਅਰਥ ਹੈ ਸ੍ਰਿਸ਼ਟੀ ਦਾ ਜੋ ਜੋਤੀ ਪਰਮਾਤਮਾ 'ਚ ਕਲਪਤ ਸੰਬੰਧ ਹੈ, ਜਿਹੜੇ ਮਨੁੱਖ ਤੇ ਇਸ ਅਧਿਸ਼ਟਾਨ ਰੂਪ ਬ੍ਰਹਮ 'ਚ ਲੱਗੇ ਨੇ ਉਹਨਾਂ ਨੂੰ ਸਾਰੇ ਕੱਚ ਫਲ ਮੋਤੀਆਂ ਵਾਂਗੂ ਸੱਚੇ ਪ੍ਰਤੀਤ ਹੁੰਦੇ ਨੇ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕਹਿ ਭਾਣੇ ਕੋਈ ਨਾ ਭੁੱਲਾ ਜਿਨ ਸਗਲੋ ਬ੍ਰਹਮ ਪਛਾਤਾ। ਹੁਣ ਜਗਿਆਸੂ ਪ੍ਰਸ਼ਨ ਕਰਦਾ ਕਾਵਨ ਸੋ ਘਰ ਜੋ ਨਿਰਭਉ ਕਹੀ ਹੈ ਭਉ ਭੱਜ ਜਾਏ ਅਪੈ ਹੋਏ ਰਹੀ ਹੈ ਰਹਾਉ। ਉਹ ਕਿਹੜਾ ਘਰ ਹੈ ਜੋ ਡਰ ਤੋਂ ਰਹਿਤ ਕਿਹਾ ਜਾਂਦਾ, ਉਹ ਕਿਹੜਾ ਘਰ ਹੈ ਕਿਰਪਾ ਕਰਕੇ ਸਾਨੂੰ ਸਮਝਾਓ, ਜਿਸ ਵਿੱਚ ਬੈਠਣ ਕਰਕੇ ਡਰ ਭੱਜ ਜਾਵੇ ਤੇ ਅਸੀਂ ਨਿਰਭੈ ਹੋ ਕੇ ਵਸਦੇ ਰਹੀਏ। ਜਗਿਆਸੂ ਸਿਆਣਾ ਸੀ ਆਖਦਾ ਆਪ ਤੀਰਥਾਂ ਰੂਪ ਘਰ ਨਾ ਕਹਿਣਾ ਕਿਉਂਕਿ ਤਟ ਤੀਰਥ ਨਹੀਂ ਮਨ ਪਤੀ ਆਏ। ਤੀਰਥਾਂ ਦੇ ਕਿਨਾਰਿਆਂ ਪਰ ਰਹਿਣ ਵਾਸਤੇ ਸਾਡਾ ਮਨ ਪਤਿਆਉਂਦਾ ਨਹੀਂ ਕਿਉਂਕਿ ਤੀਰਥਾਂ ਪਰ ਜੋ ਵਸਦੇ ਨੇ ਉਹ ਮਹਾਂ ਠੱਗ ਤੇ ਕਪਟੀ ਹੁੰਦੇ ਨੇ। ਚਾਰ ਚਾਰ ਰਹੇ ਉਰਜਾਏ, ਜਿਹੜੇ ਇਨਸਾਨ ਚਾਰ ਚਾਰ ਹੁੰਦਾ ਸੁੰਦਰ ਕਰਤੱਬਾਂ ਵਿੱਚ ਚਾਰ ਵੇਦਾਂ ਦੇ ਦੱਸੇ ਆ ਕਰਮਾਂ ਵਿੱਚ ਲੱਗੇ ਹੋਏ ਹਨ ਉਹ ਉਹਨਾਂ ਵਿੱਚ ਉਲਝ ਰਹੇ ਨੇ। ਉਹਨਾਂ ਦੇ ਉਲਝੇਵੇਂ ਨੂੰ ਵੇਖ ਕੇ ਮੇਰਾ ਮਨ ਇਹਨਾਂ ਸੁੰਦਰ ਕਰਤੱਬਾਂ ਰੂਪ ਘਰ ਨੂੰ ਪਸੰਦ ਨਹੀਂ ਕਰਦਾ। ਪਾਪ ਪੁੰਨ ਦੋਏ ਏਕ ਸਮਾਨ, ਉਹਨਾਂ ਰੂਪ ਘਰ ਵੀ ਆਪ ਨਹੀਂ ਕਹਿ ਸਕਦੇ ਕਿਉਂਕਿ ਪਾਪ ਅਤੇ ਪੁੰਨ ਦੋਨੋਂ ਇੱਕੋ ਜਿਹੇ ਬੰਧਨ ਰੂਪ ਹੀ ਨੇ। ਪਾਪ ਕਰਮ ਹੈ ਲੋਹ ਕੀ, ਪੁੰਨ ਸਵਰਨ ਕੀ ਜਾਨ, ਦੋਨੋਂ ਬੰਧਨ ਰੂਪ ਹੈ, ਨਿਸ਼ਚੇ ਲਿਓ ਪਛਾਣ। ਜਿਹੜੇ ਪੁੰਨ ਕਰਮ ਨੇ ਇਹ ਸੋਨੇ ਦੀ ਬੇੜੀ ਮੰਨੀ ਹੈ, ਜਿਹੜੇ ਪਾਪ ਕਰਮ ਨੇ ਇਹ ਲੋਹੇ ਦੀ ਬੇੜੀ ਮੰਨੀ ਹੈ। ਪਾਪ ਕਰਮ ਲੋਹੇ ਦੀ ਬੇੜੀ ਅਤੇ ਪੁੰਨ ਕਰਮ ਸੋਨੇ ਦੀ ਬੇੜੀ, ਕਿਉਂਕਿ ਪੁੰਨ ਕਰਮ ਕਰਕੇ ਜਦ ਸਵਰਗ ਸੁੱਖ ਭੋਗ ਲੈਂਦਾ ਤਾਂ ਫਿਰ ਉੱਥੋਂ ਗਰਾਇਮਾਨ ਹੋ ਜਾਂਦਾ, ਥੱਲੇ ਸੁੱਟ ਦਿੰਦੇ ਨੇ। ਸੋ ਇਸ ਤੇ ਪੁੰਨ ਵੀ ਸੁੱਖ ਰੂਪ ਨਹੀਂ ਹੈ। ਸ੍ਰੇਸ਼ਟ ਅਧਿਕਾਰੀ ਜਗਿਆਸੂ ਦੀ ਵਿਚਾਰ ਵਾਲੀ ਇੱਛਾ ਵੇਖ ਕੇ ਹੁਣ ਕਬੀਰ ਜੀ ਨਿਰਭਉ ਘਰ ਦੱਸਦੇ ਨੇ। ਨਿਜ ਘਰ ਪਾਰਸ ਤਜਹੋ ਗੁਣ ਆਨ, ਸਤਸੰਗ ਰੂਪੀ ਨਿਜ ਘਰ ਵਿੱਚ ਅੰਤਰਮੁਖ ਬਿਰਤੀ ਕਰਨੇ ਰੂਪ ਨਿਜ ਘਰ ਵਿੱਚ ਹੀ ਪਾਰਸ ਰੂਪ ਪਰਮਾਤਮਾ ਹੈ। ਉਹਦੀ ਪ੍ਰਾਪਤੀ ਲਈ ਹੁੰਦਾ ਆਨ ਹੁੰਦਾ ਦਵੈਤ, ਦਵੈਤ ਰੂਪ ਗੁਣਾਂ ਨੂੰ ਤਿਆਗ ਦਿਓ। ਪਾਰਸ ਰੂਪ ਪਰਮਾਤਮਾ ਹੀ ਨਿਜ ਘਰ ਹੈ, ਉਸ ਵਿੱਚ ਟੇਕੇ ਹੁੰਦਾ ਹੋਰ ਗੁਣਾਂ ਨੂੰ ਛੱਡ ਦਿਓ। ਕਬੀਰ ਨਿਰਗੁਣ ਨਾਮ ਨਾ ਰੋਸ, ਕਬੀਰ ਜੀ ਕਹਿੰਦੇ ਨਿਰਗੁਣ ਜੀਵ ਨਾਮ ਜਪਣ ਵੱਲੋਂ ਗੁੱਸਾ ਨਾ ਕਰ ਕਿ ਇਤਨਾ ਚਿਰ ਭਜਨ ਕਰਦਿਆਂ ਬੀਤ ਗਿਆ ਅਤੇ ਮਿਲਿਆ ਕੁਝ ਨਹੀਂ, ਐਸਾ ਖਿਆਲ ਨਾ ਕਰ। ਬੰਦੇ ਨੂੰ ਹਰ ਵੇਲੇ ਬੰਦਗੀ ਦਾ ਖਿਆਲ ਰੱਖਣਾ ਚਾਹੀਦਾ। ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ ਤਰੋਂ ਕੇ ਪਿਆਰ, ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਆ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੋ ਕੇ ਸੁਣੈ ਪੁਕਾਰ। ਅਥਵਾ ਕਹਿਣ ਤੋਂ ਪਾ ਕੇ ਨਿਰਗੁਣ ਜੀਵ ਨਾਮ ਜਪਣ ਵਾਲੇ ਮਹਾਤਮਾ ਨਾਲ ਗੁੱਸਾ ਨਾ ਕਰ। ਨਿਰਗੁਣ ਬ੍ਰਹਮ ਦਾ ਨਾਮ ਨਰੋਸ ਹੁੰਦਾ ਨਰ, ਉਸ ਭਾਵ ਮਨੁੱਖਾਂ ਨੂੰ ਉਸ ਨਿਰਗੁਣ ਬ੍ਰਹਮ ਵਾਂਗੂ ਕਰਨ ਵਾਲਾ ਹੈ। ਇਸ ਪਰਚਾਏ ਪਰਚ ਰਹੋ, ਇਸ ਪਰਚਾਏ ਸਬੱਬ ਕਰਕੇ, ਉਪਦੇਸ਼ ਕਰਕੇ ਜਾਂ ਪ੍ਰੇਮ ਕਰਕੇ ਇਸ ਹੁੰਦਾ ਈਸ਼ਵਰ ਨਾਲ ਪਰਚ ਰਹਿਣਾ ਕਰ।